सन्मान योग गुरु रूप सत संगत जीओ वाहिगुरु जी का खालसा वाहिगुरु जी की फतेह। धन गुरु नानक देव महाराज जी ने पर्थर योगी का किवें निस्तारा किया इस दा जिक्र महान संत कवि भाई साहिब भाई वीर सिंह जी कुछ इस तरह कर रहे हैं। अपनी तीसरी उदासी विच श्री सतगुरु नानक देव जी कश्मीर आदि उत्तर दे देशां विच हुंदे होए कैलाश अपड़े, जिस नूं सुमेर भी समझिया ते आख्या जांदा है। इत्थे ही मान सरोवर है। शिमले दे पर्बतां तों मान सरोवर तक ते होरना रस्तियां वल भी बड़े कठिन पहाड़ हन, पर वसों दूर तक है गुरु बाबे दे जान दे निशान जगह जगह मिलदे हन। श्री गुरु जी अजे उरे ही सन कि सिद्ध मंडली जो मान सरोवर अपड़ी हुई सी उन्हां दे आउण दा हाल पा के घबरा गए। उरे उरे आ के ही सिद्ध मिलन ते चर्चा करन लग पे। योग साधना साधन वाला संसार त्याग के एकांत दूर बना ते उच्चे पर्वतां पर समा बतीत करन वाले महात्मा जन देश वलैतां छड़ के इस तरह कल्ले उमरा बताउन वाले सन। अज श्री सतगुरु नानक जी नूं इन्हां उच्चा आया तक अचंभा हो रहे सन। हाँ, एक ऐसे पुरख नूं वेख के जो सिद्धां दे पेखदा नहीं सी सिद्ध हैरान हो गए ते पुछन लगे, पुरखा कौन शक्ति तेनों इत्थे लै आई है? सिद्धां विच तेरा नाम शुमार नहीं ते शक्ति सिद्धां तो बाहर किते है नहीं। गुरु नानक देव जी, शक्ति दा मूल सर्वशक्तिमान है ते मैं शक्तियां दे मगर नहीं, शक्तियां दे मूल दी मैं प्रेमा भगती कीती है। सर्वशक्तियां उस दियां हन ते मैं उस दा हां। सिद्ध आप नाम तां कृपा करके दसो। गुरु जी, मेरा नाम है नानक, जिसने वाहिगुरु दा सिमरन करके गति पाई। सिद्ध नक चाड़ के तां सिद्ध नहीं, साधु नहीं, गृहस्थी है कोई। गुरु नीच जे कहाइए तां ही उच्चे घर वाहिगुरु सरूप दी प्राप्ति हुंदी है, क्योंकि उच्चियां रहा मन हौमै विच रहिंदा है, हौमै दी साईं शरण विच थां नहीं। इह सुण के सिद्ध कुछ शर्मिंदे जै होए, आपे विच सहनता करदे कराउंदे रहे, फिर कुछ प्रश्न उत्तर कीते, जिस तो घबराए कि इह कोई मामूली आदमी नहीं। फिर कुछ नरम हो के वार्तालाप छेड़ी कि हे नानक जीओ, मात लोक दा हाल सुनाओ। हुणे वेला आया जिस मतलब लई सतगुरु जी गए सन। आप बोले, नाथ जी, सच चंद्रमा है, कूड़ हनेरा है, मात लोक विच कूड़ दी काली बोली रात पै रही है ते सच दे चंद्रमा दा पता नहीं लगदा। मैं फिर रहा हां कि किते सच दा चंद है? धर्म धरती तो उठ गया जापदा है ते पाप वरत गया। सिद्ध, क्या कोई थम्मण वाला नहीं? गुरु जी, जो लोग सिद्ध कहाउंदे हन या इउं कहो कि विचारवान हन, ਉਹ ਤਾਂ ਆਦਰਸ਼ ਇਹ ਬਣਾਉਂਦੇ ਹਨ ਕਿ ਚਲੋ ਪਰਬਤਾਂ ਪਲ ਚੱਲ ਸੁੱਖ ਪਾਈਏ, ਜਿਵੇਂ ਤੁਸੀਂ ਸਿੱਧ ਇੱਥੇ ਆ ਛੁਪੇ ਹੋ। ਜਗਤ ਨੂੰ ਪਾਰ ਕੌਣ ਕਰੇ? ਸਿੱਧ ਸਾਡੇ ਜੋਗੀ ਘਰ ਘਰ ਅਲੱਖ ਜਗਾਉਂਦੇ ਫਿਰ ਰਹੇ ਹਨ। ਗੁਰੂ ਜੀ, ਸਾਡੇ ਉਹ ਜੋਗੀ ਗਿਆਨ ਤੋਂ ਸੱਖਣੇ ਹੋ ਗਏ ਹਨ, ਉਹ ਕੇਵਲ ਸਵਾਹ ਮਲਨੀ ਅਤੇ ਮੰਗ ਖਾਣਾ ਹੀ ਜਾਣਦੇ ਨੇ। ਜਗਤ ਨੂੰ ਰਸਤਾ ਦੱਸਣ ਵਾਲਾ, ਰਸਤੇ ਪਾਉਣ ਦੀ ਸਮਰੱਥਾ ਵਾਲਾ ਕੋਈ ਨਹੀਂ ਰਿਹਾ। ਹੱਕ ਨਿਹੱਕ ਦੀ ਵਿਚਾਰ ਉੱਡ ਗਈ ਹੈ, ਨੇਮ ਧਰਮ 'ਤੇ ਕੋਈ ਨਹੀਂ ਖੜਾ, ਪਸ਼ੂਆਂ ਵਾਂਗ ਸਭ ਕੋਈ ਤ੍ਰਿਸ਼ਨਾਲੂ ਫਿਰਦਾ ਹੈ। ਸਿੱਧ, ਕਿਆ ਰਾਜਾ ਪਰਜਾ ਦੇ ਸਦਾਚਾਰ 'ਤੇ ਹੱਕ ਪਰ ਤੁਰਨ ਦਾ ਪ੍ਰਬੰਧ ਨਹੀਂ ਕਰਦਾ? ਗੁਰੂ ਜੀ, ਪਾਤਸ਼ਾਹ ਪਰਜਾ ਨੂੰ ਪਾਲਣ ਦੀ ਥਾਂ ਖਾ ਰਹੇ ਹਨ, ਰਾਜੇ ਤੇਜਹੀਣ ਹਨ। ਸਿੱਧ, ਪਰਜਾ ਇਕੱਤਰ ਹੋ ਕੇ
क्यों अच्छा राजा नहीं बना लेंदी?
गुरु जी,
प्रजा विद्याहीन है, ज्ञानहीन है, गुलामी, जुल्म, अविद्या दे हेठां नताणी ते झूठ दे प्रेम वाली हो गई है। भय हेठां आदमी झूठा ते कमजोर हो जांदा है। सिद्ध भगत लोग,
गुरु जी,
ओह तां नाच रंग रह गया है। चेले साज वजाएंदे ते गुरु नचदे हन, लीला ते रासां दे नाटक करदे हन। रस रंग ते माया दा अखाड़ा लगदा है, सिख्या देनी धर्म सिखालना उन्हां विच भी नहीं रहा। सिद्ध एक एक विद्वान दे सपुरद 200-400 घर हुंदा सी, जिन्हां विच ओह रहिंदा ते सब प्रकार दी शुभ मत देंदा रहिंदा सी, क्या ओह बिरध भी काम नहीं करदे?
गुरु जी,
ओह मंगते हो गए हन, चेले दाता बन के घरी कारां विहारां विच रहिंदे हन, ते गुरु अग्राही करन उन्हां दे घरी साल मगरों जांदे, दाने पठे रुपये लेंदे, प्रशादे छकदे ते उन्हां नूं धागे तवीत दे के टुर आउंदे हन। सिद्ध मुसलमाना दा राज है, उन्हां दे काजी धर्म न्याय नहीं टोरदे?
गुरु जी, काजी वड्डी खोर हो गए हन, वड्डी खा के हक मार देंदे हन।
सिद्ध ग्रिस्ती भी अच्छे अच्छे हुंदे हन, उन्हां नूं भी कुछ वग गई है?
गुरु जी, ग्रिस्त दा नाता ही टुट गया है। ग्रिस्त है इस्त्री पुरख दा संबंध, ते ओह संबंध है सच्चे सुच्चे प्यार दा। उत्थे इह हनेर वरत्या है कि इस्त्री पुरख दा प्यार पैसे दा प्यार रह गया है। कोई किते फिरे धर्म को धर्म, प्यार शील किसे गल दी पुछ नहीं रही। इह सुन के सिद्धां ने विचार कीती कि की कीता जावे। सोच सोच के एहो गल फुरियो ने कि जे ए नानक ही साडा चेला बन जावे तां साडे पंथ नूं मुड़ रोशन करे ते गोरख मत दा जोर जो टुट रहा है प्रबल पै जावे। ये विचार के उन्होंने गुरु जी नूं कहा कि तलाओ तो पानी भर लियाओ। मुस्कुरा के सतगुरु गए, अगे ताल विच पानी दी थावें रतन ते जवाहर नजर आए, जो सिद्धा ने इसलिए उत्थे भुलेवे दे रच के वरताए सन कि गुरु जी इन्हां दी शक्ति दे कायल हो जान ते माया दा प्रभाव पै जावे। पर माया रूपी बिजली वाहिगुरु जी दे सच्चे ते असली प्रकाश वाले मन उत्ते असर पा ना सकती सी। गुरु जी ने रतनां नूं छोया तक नहीं, वापस आ गए ते कहा कि उस तलाओ विच तां भुलेवें दे पत्थर हन, पानी किथे? जिस तों सिद्ध समझ गए कि माया ते सिद्धियां इन्हां पर असर नहीं रखदियां, हुण दिमागी मुकाबला छेड़ बैठे। महादेव, नानक तू गिरही है कि उदासी?
गुरु नानक, गिरही उदासी दे लक्षण कहो।
महादेव, जो माया विच फसे घर बारी होवे ओ गिरही, जो इस तो निकेवल हो जावे ते अटंक रहे सो उदासी।
गुरु जी, गृहस्थी माया तो निकेवल हो सकता है कि नहीं?
महादेव, त्रै काल नहीं।
गुरु जी, हो सकता है, पर तुसाडे गिरही उदासी दे लक्षण ठीक नहीं।
महादेव, तां तुसी अपने लक्षण कहो।
गुरु जी, सो गिरही जो निग्रह करै, जप तप संजम भीख्या करै, पुन दान का करे शरीर, सो गिरही गंगा का नीर।
महादेव, इस ब्रह्मांड दा जो परम तत् ब्रह्म है, उस विच रूप ते रेख नहीं। ये गिरही रूप ते रेख वाला है, ये लीन किवें होवेगा?
गुरु जी, एक गिरही सेवक साध का गुरमत्ती लागे, नाम दान इशनान दृढ़ हर भगत सुजागे।
महादेव, गिरही जागता प्या माया तो उदास कीकू कोई दृष्टांत?
गुरु जी, जैसे जल में कमल निरालम, मुरगाई नैशान है।
महादेव, सोची पै के उदासी दे लक्षण कहो।
गुरु जी, ਹਰ ਕੀ ਭਗਤ ਰਤੇ ਬੈਰਾਗੀ, ਚੁੱਕੈ ਮੋਹ ਪਿਆਸਾ, ਨਾਨਕ ਹਉ ਮੈਂ ਮਾਰ ਪਤੀਣੇ, ਵਿਰਲੇ ਦਾਸ ਉਦਾਸਾ। ਮਹਾਂਦੇਵ ਇਉਂ ਜਾਪਦਾ ਹੈ ਕਿ ਆਪ ਉਦਾਸੀ ਤੇ ਗ੍ਰਿਸ਼ਤੀ ਨੂੰ ਅਲੱਗ ਨਹੀਂ ਕਰ ਰਹੇ, ਤੁਸੀਂ ਵੀ ਤਾਂ ਉਦਾਸੀ ਦਿਸਦੇ ਹੋ। ਗੁਰੂ ਜੀ ਗੁਰਬਚਨੀ, ਬਾਹਰ ਘਰ ਏਕੋ, ਨਾਨਕ ਪਇਆ ਉਦਾਸੀ। ਮਹਾਂਦੇਵ ਤੂੰ ਸਾਨੂੰ ਸਮਝ ਨਹੀਂ ਰਿਹਾ, ਗਿਰਹੀ ਤੇ ਉਦਾਸੀ ਇੱਕੇ ਵਕਤ ਵਿੱਚ ਇੱਕੋ ਆਦਮੀ ਹੋ ਸਕਦਾ ਹੈ। ਗੁਰੂ ਜੀ ਤੁਸੀਂ ਹਿਰਦੇ ਦੇ ਭਾਵਾਂ ਨੂੰ ਸਰੀਰ ਦੇ ਹੱਦ ਬੰਨਿਆਂ ਨਾਲ ਨਖੇੜ ਰਹੇ ਹੋ। ਸੋ ਗਿਰਹੀ ਸੋ ਦਾਸ ਉਦਾਸੀ, ਜਿਨ ਗੁਰਮੁਖੋ ਆਪ ਪਛਾਣਿਆ, ਨਾਨਕ ਕਹੈ ਅਵਰ ਨਹੀਂ ਦੂਜਾ, ਸਾਚ ਸ਼ਬਦ ਮਨ ਮਾਨਿਆ। ਮਛਿੰਦਰ ਨਾਥ ਤਮਕ ਖਾ ਕੇ ਬੋਲਿਆ, ਫਿਰ ਸ਼ਾਸਤਰ ਝੂਠੇ ਹਨ ਤੇ ਕੀ ਅਵਧੂਤ ਸਾਰੇ ਭੁੱਲ ਵਿੱਚ ਹਨ? ਗੁਰੂ ਜੀ ਝੂਠਾ ਆਪਣਾ ਮਨ ਹੁੰਦਾ ਹੈ, ਜਾਂ ਪੁਰਸ਼ ਦਾ ਵਰਤਾਓ ਝੂਠਾ ਹੋ ਸਕਦਾ ਹੈ, ਪੰਜਾਂ ਨੂੰ ਵਸ ਕਰਨਾ ਪ੍ਰਯੋਜਨ ਹੈ। ਸੁਣ ਮਛਿੰਦਰਾ, ਨਾਨਕ ਬੋਲੇ ਵਸ ਗਤ ਪੰਚ ਕਰੇ ਨਹਿ ਡੋਲੇ। ਗੋਰਖਨਾਥ ਬੋਲਿਆ, ਫਿਰ ਤਾਂ ਆਪ ਅਤੀਤ ਤਾਈ ਨੂੰ ਨਹੀਂ ਮੰਨਦੇ। ਗੁਰੂ ਜੀ ਅਤੀਤ ਇਹ ਹੈ, ਮਨ ਮੈਂ ਮਨੁਆ, ਚਿੱਤ ਮੈਂ ਚੀਤਾ, ਐਸੇ ਹਰ ਕੇ ਲੋਭ ਅਤੀਤਾ। ਇਸ ਪ੍ਰਕਾਰ ਬੜੀ ਚਰਚਾ ਹੋਈ ਜੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖੀ ਹੈ। ਜਦ ਸਾਰੇ ਸਿੱਧ ਹਰ ਤਰ੍ਹਾਂ ਹਾਰ ਚੁੱਕੇ ਤਾਂ ਮੰਗਲਨਾਥ ਤੇ ਪਰਥਰ ਜੀ ਨੇ ਗੋਰਖ ਨੂੰ ਨੇਕ ਸਲਾਹ ਦਿੱਤੀ, ਕਿਉਂਕਿ ਇਸ ਸਮੇਂ ਪਰਥਰ ਜੋਗੀ ਵੀ ਸਿੱਧ ਮੰਡਲੀ ਵਿੱਚ ਪਹੁੰਚਿਆ ਹੋਇਆ ਸੀ। ਸਤਿਗੁਰ ਦੇ ਸਾਰੇ ਉਪਦੇਸ਼ ਨਾਲ ਉਸ ਦਾ ਹਿਰਦਾ ਪਲਟ ਚੁੱਕਾ ਸੀ ਤੇ ਉਹ ਅੰਤਰੀਵ ਸੁੱਖ ਤੇ ਮਾਨਸਿਕ ਤਿਆਗ ਦਾ ਸਮਝਦਾਰ ਹੋ ਚੁੱਕਾ ਸੀ, ਪਰ ਸੀ ਅਜੇ ਆਪਣੇ ਪੰਥ ਵਿੱਚ ਹੀ। ਸ੍ਰੀ ਗੁਰੂ ਜੀ ਦਾ ਆਗਮਨ ਸੁਣ ਕੇ ਉਸ ਨੇ ਗੋਰਖ ਆਪਣੇ ਯੋਗ ਮਾਰਗ ਦੇ ਗੁਰੂ ਨੂੰ ਦੱਸਿਆ ਕਿ ਮੈਂ ਗੁਰੂ ਨਾਨਕ ਦੇਵ ਜੀ ਨੂੰ ਮਿਲ ਚੁੱਕਾ ਹਾਂ, ਉਹ ਅਵਤਾਰ ਹਨ, ਗੁਰ ਅਵਤਾਰ। ਮੈਂ ਜਦ ਸਮਾਧੀ ਵਿੱਚ ਮੁਨੀ ਜੀ ਦੇ ਦਰਸ਼ਨ ਕੀਤੇ ਸਨ ਤਾਂ ਉਹਨਾਂ ਨੇ ਮੈਨੂੰ ਨਾਮ ਤੇ ਲੱਛਣ ਦੱਸੇ ਤੇ ਇਹ ਭੇਦ ਸਮਝਾਇਆ ਸੀ। ਫਿਰ ਜਦੋਂ ਮੈਨੂੰ ਗੁਰੂ ਜੀ ਆਸ਼ਰਮ ਆ ਕੇ ਮਿਲੇ ਤਾਂ ਦਰਸ਼ਨ ਕਰਕੇ ਸਤਸੰਗ ਕਰਕੇ ਪਰਖ ਲਿਆ ਸੀ ਕਿ ਮੁਨੀ ਵਾਕ ਸੱਤਿ ਹੈ, ਉਹ ਅਵਤਾਰ ਹਨ ਤੇ ਇੱਕ ਨਾਮ ਦਾ ਉਪਦੇਸ਼ ਕਰਦੇ ਹਨ, ਬਚਨ ਸਾਰ ਕਰਦੇ ਹਨ, ਬਨਾਵਟਾਂ ਤੋਂ ਕੱਢਦੇ ਤੇ ਤੱਤ ਦਾ ਗਿਆਨ ਦਿੰਦੇ ਹਨ। ਮੈਂ ਮਿਲ ਕੇ ਅਤ ਸੁੱਖ ਪਾਇਆ ਹੈ, ਚੰਗਾ ਹੋਵੇ ਕਿ ਉਹਨਾਂ ਨਾਲ ਵਾਦ ਵਿਵਾਦ ਤੇ ਵਿਰੋਧ ਨਾ ਕੀਤਾ ਜਾਵੇ ਤੇ ਮੇਲ ਕੀਤਾ ਜਾਵੇ। ਗੋਰਖ ਪਰ ਦੋ ਗੁਰੂ ਕੀਕੂ ਰਹਿ ਸਕਦੇ ਹਨ ਇਕੱਠੇ, ਉਹ ਵੀ ਗੁਰੂ ਤੇ ਮੈਂ ਵੀ ਗੁਰੂ। ਜੇ ਉਹ ਮੇਰਾ ਬਾਲਕਾ ਬਣ ਜਾਵੇ ਤਾਂ ਭਾਗ ਸੁਲੱਖੀ ਗੱਲ ਹੋ ਸਕਦੀ ਹੈ। ਪਰਥਰ ਉਹਨਾਂ ਦਾ ਬਾਲਕਾ ਬਣਨਾ ਗੱਲ ਅਣਹੋਣੀ ਜਿਹੀ ਹੈ, ਕਿਉਂਕਿ ਅਵਤਾਰ ਹਨ। ਪਰ ਸ੍ਰੀ ਰਾਮ ਕ੍ਰਿਸ਼ਨ ਅਵਤਾਰਾਂ ਨੇ ਦੇਹ ਵਿੱਚ ਆ ਕੇ ਗੁਰੂ ਧਾਰੇ ਸਨ, ਇਸ ਕਰਕੇ ਸ਼ਾਇਦ ਉਹ ਵੀ ਗੁਰੂ ਧਾਰਨ ਕਰਨ ਕੇਵਲ ਮਰਿਆਦਾ ਪੂਰਤੀ ਲਈ। ਇਹ ਵਿਚਾਰ ਕੇ ਤੁਸੀਂ ਯਤਨ ਕਰ ਦੇਖੋ ਜੇ ਦੇਖਣਾ ਹੈ ਤਾਂ। ਇਸ ਤਰ੍ਹਾਂ ਦੇ ਵਿਚਾਰ ਹੋ ਕੇ ਸਿੱਧਾਂ ਨੇ ਮਿਲ ਮਿਲ ਕੇ ਜ਼ੋਰ ਲਾਏ, ਗੁਰੂ ਜੀ ਦੇ ਡੇਰੇ ਗਏ ਤੇ ਸਿੱਧੀਆਂ ਦੇ ਪਰਚੇ ਲਾਏ ਤੇ ਬਹਿਸਾਂ ਕੀਤੀਆਂ। ਜਦ ਬੜੇ ਬੜੇ ਮਾਨੀ ਸਿੱਧ ਹਾਰ ਗਏ ਤਾਂ ਗੋਰਖ ਨੇ ਕਿਹਾ ਕਿ ਪਰਥਰ ਤੇਰਾ ਪੁਰਾਣਾ ਮੇਲ ਹੈ, ਤੂੰ ਜਾ ਕੇ ਸਤਿਕਾਰ ਨਾਲ ਉਹਨਾਂ ਨੂੰ ਲੈ ਆਓ, ਜੋ ਹੁਣ ਉਹਨਾਂ ਦੇ ਸਾਰ ਸਿਧਾਂਤ ਨੂੰ ਸਾਰਿਆਂ ਵਿੱਚ ਬੈਠ ਕੇ ਸੁਣੀਏ। ਪਰਥਰ ਚਲਾ ਗਿਆ, ਬਹੁਤ ਸਤਿਕਾਰ ਸ਼ਰਧਾ ਤੇ ਪ੍ਰੇਮ ਨਾਲ ਮਿਲਿਆ ਤੇ ਸਤਿਗੁਰੂ ਜੀ ਨੂੰ ਗੋਰਖ ਦਾ ਸੰਦੇਸ਼ ਦਿੱਤਾ। ਸ੍ਰੀ ਗੁਰੂ ਜੀ ਹੁਣ ਉੱਥੇ ਪੁੱਜੇ ਜਿੱਥੇ ਗੋਰਖਨਾਥ ਆਦਿਕ ਜੋਗੀ ਸਨ। ਫਿਰ ਵਾਰਤਾਲਾਪ ਹੋਈ ਤੇ ਸਿੱਧਾਂ ਦੇ ਜ਼ੋਰ ਲੱਗੇ, ਪਰ ਆਖਰ ਸ੍ਰੀ ਗੁਰੂ ਜੀ ਨੇ ਸਾਰਿਆਂ ਤੇ ਵਿਜੈ ਪਾਈ। ਪਰਥਰ ਨੇ ਇੱਕ ਜੋਗੀਆਂ ਦੀ ਲੱਗੀ ਮਜਲਿਸ ਵਿੱਚ ਬਿਨੈ ਕੀਤੀ ਕਿ ਗੁਰੂ ਜੀ ਆਪ ਨਾਲ ਚਰਚਾ ਕਰਕੇ ਸਭ ਨੇ ਵਾਕ ਸੁਣੇ ਹਨ, ਪਰ ਕੁਛ ਭਲੇਵੇਂ ਹੈਨ, ਸੋ ਤੁਸੀਂ ਆਪਣੇ ਹਿਰਦੇ ਦਾ ਗਿਆਨ ਆਪ ਕਿਰਪਾ ਕਰਕੇ ਸੁਣਾਓ ਕਿ ਕਿਸ ਨਿਸ਼ਚੇ ਵਿੱਚ ਹੋ ਜੋ ਸਭਨਾ ਨੂੰ ਲਾਭ ਪੁੱਜੇ। ਜੋ ਜੋ ਪ੍ਰਸ਼ਨ ਸਿੱਧਾਂ ਦੇ ਅੰਦਰ ਅਜੇ ਰੜਕਦੇ ਹਨ ਉਹਨਾਂ ਤੇ ਵਿਚਾਰ ਵਿੱਚ ਆ ਜਾਵੇ ਤਦ ਸ੍ਰੀ ਗੁਰੂ ਜੀ ਨੇ ਫਰਮਾਇਆ, ਪਰਥਰ ਜੋਗੀ ਤੂੰ ਜੋ ਕੁਛ ਚਾਹੁੰਦਾ ਹੈ ਕਿ ਸਿੱਧਾਂ ਦੇ ਖਿਆਲ ਸਾਫ ਕਰੀਏ ਉਹ ਕਹਿ ਦੇ, ਫਿਰ ਅਸੀਂ ਆਪਣਾ ਗਿਆਨ ਤੋਂ ਸਾਡੀਆਂ ਮੁਸ਼ਕਲਾਂ ਪਰ ਵਿਚਾਰ ਨਾਲੋਂ ਨਾਲ ਦੱਸੀ ਜਾਵਾਂਗੇ। ਜੋ ਗਿਆਨ ਸਾਡੇ ਅੰਦਰ ਨਿਵਾਸ ਰੱਖਦਾ ਹੈ ਉਹ ਤਾਂ ਇਹ ਹੈ ਕਿ ਇਸ ਵੱਸਦੇ ਦੱਸਦੇ ਨਾਨਾ ਰੰਗਾਂ ਦੇ ਜਗਤ ਵਿੱਚ ਇੱਕ ਜਯੋਤੀ ਸਰੂਪ ਨਿਰੰਕਾਰ ਭਰਪੂਰ ਹੈ ਅਤੇ ਉਹ ਅਕ੍ਰਹਿ ਸ਼ਕਤੀ ਮਾਤਰ ਨਹੀਂ ਪਰ ਇਸ ਸਾਰੇ ਨੂੰ ਧਾਰਨ ਕਰ ਰਿਹਾ, ਸੰਭਾਲ ਰਿਹਾ ਅਤੇ ਤੋਰ ਰਿਹਾ ਕਾਦਰ ਕਰਤਾ ਹੈ। ਉਸ ਦੀ ਪ੍ਰਾਪਤੀ ਦਾ ਮਾਰਗ ਸਤਸੰਗ ਨੂੰ ਪ੍ਰਾਪਤ ਹੋਣਾ ਹੈ ਅਤੇ ਸਤਸੰਗ ਵਿੱਚ ਉਸ ਹਰੀ ਦੇ ਗੁਣਾਂ ਦਾ ਗਾਇਨ ਕੀਰਤਨ ਹੁੰਦਾ ਹੈ ਜਿਸ ਤੋਂ ਉਸ ਨਾਲ ਪ੍ਰੇਮ ਲੱਗਦਾ ਅਤੇ ਮੇਲ ਹੁੰਦਾ ਹੈ। ਸਤਸੰਗ ਅਤੇ ਕੀਰਤਨ ਵਿੱਚੋਂ ਨਾਮ ਦੀ ਸੋਝੀ ਪੈਂਦੀ ਹੈ। ਨਾਮ ਪ੍ਰੇਮ ਹੈ, ਨਾਮ ਹੀ ਜੀਵਨ ਦਾ ਆਧਾਰ ਹੈ। ਪਰਥਰ, ਸਿੱਧ ਪੁੱਛਣਾ ਚਾਹੁੰਦੇ ਹਨ ਕਿ ਸੰਸਾਰਿਕ ਬੰਧਨ ਅਤੇ ਕਾਮ ਆਦਿ ਵਿਕਾਰਾਂ ਤੋਂ ਪਾਰ ਉਤਾਰਾ ਕੀ ਹੁੰਦਾ ਹੈ। ਅਸੀਂ ਤਾਂ ਨੇਤੀ ਧੋਤੀ ਕਰਕੇ ਮੈਲਾਂ ਦੂਰ ਕਰਦੇ ਹਾਂ, ਜਗਤ ਨਾਲ ਨਿਉਂ ਤੋੜ ਕੇ ਬੰਧਨਾਂ ਤੋਂ ਛੁੱਟਦੇ ਹਾਂ, ਆਪ ਦੇ ਮਾਰਗ ਵਿੱਚ ਕਿਵੇਂ ਖਲਾਸੀ ਹੁੰਦੀ ਹੈ। ਗੁਰੂ ਜੀ, ਇੱਕ ਤਾਂ ਗੁਰੂ ਦਾ ਉਪਦੇਸ਼ ਅਰਥਾਤ ਗੁਰੂ ਦੀ ਦਿੱਤੀ ਗੁਰਮਤ ਇਹਨਾਂ ਤੋਂ ਦੁਰਮਤ ਨੂੰ ਛਡਾਉਂਦੀ ਹੈ, ਦੂਜੇ ਸਤਸੰਗ ਦੀ ਵਾੜ ਵਿਕਾਰਾਂ ਦੀ ਰਾਖੀ ਕਰਦੀ ਹੈ ਅਤੇ ਜੋ ਮੈਲਾਂ ਪਹਿਲੇ ਲੱਗ ਰਹੀਆਂ ਹਨ ਉਹ ਵੀ ਸਤਸੰਗ ਦੇ ਸਰੋਵਰ ਵਿੱਚ ਧੁੱਪਦੀਆਂ ਹਨ, ਕਿਉਂਕਿ ਉੱਥੇ ਹਰੀ ਦੇ ਗੁਣ ਗਾਇਣ ਹੁੰਦੇ ਹਨ। ਗੁਣਾਂ ਦੇ ਗਾਇਣ ਨਾਲ ਮੈਲ ਉਤਰਦੀ ਹੈ, ਸੋ ਅਗਲੀਆਂ ਸਹੇੜੀਆਂ ਮੈਲਾਂ ਅਤੇ ਯਤਨ ਕਰਦਿਆਂ ਵੀ ਉੱਤੋਂ ਰੋਜ਼ ਪੈ ਜਾਂਦੀਆਂ ਮੈਲਾਂ ਸਤਸੰਗ ਸਰੋਵਰ ਧੋਂਦਾ ਹੈ। ਸਤਸੰਗ ਦਾ ਸਰੋਵਰ ਕਦੇ ਮੈਲਾ ਨਹੀਂ ਹੁੰਦਾ, ਇਸ ਕਰਕੇ ਮੈਲ ਧੋਣ ਨੂੰ ਸਦਾ ਸਮਰੱਥ ਰਹਿੰਦਾ ਹੈ। ਪਰਥਰ, ਜੋਗੀ ਪੁੱਛਦੇ ਹਨ ਕਿ ਤਿਆਗੀ ਨੂੰ ਤਾਂ ਬੋਲਣ ਦੀ ਲੋੜ ਨਹੀਂ ਪੈਂਦੀ ਅਤੇ ਤੁਸਾਂ ਦਾ ਤਾਂ ਮਾਰਗ ਹੈ ਸਿਮਰਨ ਅਤੇ ਜਪ, ਉਹ ਜੀਵ ਦਾ ਹੀ ਕੰਮ ਹੈ, ਫਿਰ ਤੁਸੀਂ ਮੋਨੀ ਕਰਕੇ ਜਗਤ ਨੂੰ ਸਿਮਰਨ ਵਿੱਚ ਲਾਉਂਦੇ ਹੋ ਜਾਂ ਕਿਸੇ ਹੋਰ ਰੀਤ ਨਾਲ? ਗੁਰੂ ਜੀ, ਅਸੀਂ ਸਿਮਰਨ ਦੇ ਪ੍ਰੇਮੀ ਨੂੰ ਆਖਦੇ ਹਾਂ, ਭਾਈ ਬਿਰਥਾ ਗੱਲਾਂ ਗੱਪਾਂ ਵਿੱਚ ਸਮਾਂ ਨਾ ਮੰਜਾਓ, ਬੋਲੋ ਪਰ ਲੋੜ ਦਾ ਬੋਲੋ ਅਤੇ ਬਾਕੀ ਸਾਰਾ ਸਮਾਂ ਹਰੀ ਗੁਣ ਗਾਓ। ਇਉਂ ਨਾਮ ਵੀ ਜਪ ਹੋ ਜਾਂਦਾ ਹੈ ਅਤੇ ਸੰਸਾਰ ਦਾ ਵਿਹਾਰ ਵੀ ਤੁਰਦਾ ਰਹਿੰਦਾ ਹੈ, ਫਿਰ ਅੱਗੇ ਚੱਲ ਕੇ ਸਿਮਰਨ ਆਪੋ ਜਦ ਤੁਰ ਪੈਂਦਾ ਹੈ ਤਦ ਉਸ ਦਾ ਆਪਣਾ ਸਵਾਦ ਹੀ ਪ੍ਰੇਮੀ ਨੂੰ ਬਹੁਤ ਬੋਲਣ ਤੋਂ ਵਰਜ ਲੈਂਦਾ ਹੈ। ਪਰਥਰ, ਜੋਗੀ ਕਹਿੰਦੇ ਹਨ ਕਿ ਅਸੀਂ ਆਪਣੇ ਮਾਰਗ ਵਿੱਚ ਤੁਰਦੇ ਦਸਮ ਦੁਆਰ ਵਿੱਚ ਟਿਕ ਕੇ ਸੁੰਨ ਵਿੱਚ ਸਮਾ ਜਾਂਦੇ ਹਾਂ, ਤੁਸੀਂ ਵਲੇਵਿਆਂ ਦੇ ਵਿੱਚ ਬੈਠਿਆਂ ਨੂੰ ਸਾਧਨ ਕਰਵਾਉਂਦੇ ਹੋ, ਐਂ ਸੁੰਨ ਵਿੱਚ ਸਮਾਧੀ ਕੀਕੂੰ ਕਰਵਾਉਂਦੇ ਹੋ। ਗੁਰੂ ਜੀ, ਜਿਸ ਸੁੰਨ ਵਿੱਚ ਤੁਸੀਂ ਸਮਾਉਂਦੇ ਹੋ ਉਸ ਨੂੰ ਤੁਸੀਂ ਸੂਨੇ ਮੰਨਦੇ ਹੋ, ਅਨਹੋਂਦ ਤੁਲ ਕੋਈ ਦਸ਼ਾ। ਅਸੀਂ ਜਿਸ ਨੂੰ ਸ਼ੂਨ ਕਹਿੰਦੇ ਹਾਂ ਉਹ ਸ਼ੂਨਤਾ ਨਹੀਂ, ਉਹ ਹੈ ਹੋਂਦ, ਅਰ ਉਹ ਹੋਂਦ ਵਿਆਪਕ ਹੈ। ਜਿਸ ਤਰ੍ਹਾਂ ਕਿ ਪ੍ਰਕਾਸ਼ ਹੈ ਉਹਦਾ ਪ੍ਰਤੀਬਿੰਬ ਜਲਾਂ 'ਤੇ ਪੈ ਕੇ ਜਲ ਨੂੰ ਪ੍ਰਕਾਸ਼ਦਾ ਹੈ, ਇਸ ਤਰ੍ਹਾਂ ਉਹ ਸਾਡੀ ਸੁੰਨ ਜੋ ਹੈ ਹੋਂਦ ਹੈ ਫਿਰ ਪ੍ਰਕਾਸ਼ ਸਰੂਪ ਹੈ। ਹਰੀ ਕੀਰਤਨ ਨਾਲ ਨਿਰਮਲ ਹੋਏ ਹਿਰਦਿਆਂ ਵਿੱਚ ਉਹ ਪ੍ਰਕਾਸ਼ ਵਾਂਗ ਸਮਾਉਂਦੀ ਹੈ। ਅਸੀਂ ਸੁੰਨ ਵਿੱਚ ਸਮਾ ਕੇ ਅਣਹੋਂਦ ਨਹੀਂ ਹੋ ਜਾਂਦੇ, ਸੁੰਨ ਸਾਡੇ ਵਿੱਚ ਵਿਆਪਕ ਹੋ ਕੇ ਵਰਤਦੀ ਹੈ, ਅਰਥਾਤ ਉਹ ਸੁੰਨ ਨਿਰੰਕਾਰ ਹੈ ਜੋ ਨਿਰਮਲ ਹਿਰਦਿਆਂ ਪਰ ਪ੍ਰਤੀਬਿੰਬਤ ਹੁੰਦਾ ਹੈ। ਸੁੰਨ ਦਾ ਭਾਵ ਅਣਹੋਂਦ ਨਹੀਂ ਪਰ ਨਿਰਆਕਾਰਤਾ ਵਾਲੀ ਵਿਆਪਕ ਹੋਂਦ ਮਾਇਆ ਛਾਇਆ ਤੋਂ ਨਿਰੰਜਨ ਜੋ ਗਿਆਨ ਸਰੂਪਾ ਹੈ। ਪਰਥਰ, ਅਸੀਂ ਜਦ ਹੱਠ ਯੋਗ ਕਰਕੇ ਬੈਠਦੇ ਹਾਂ ਤਾਂ ਇੱਕ ਧਾਰਾ ਚੋਂਦੀ ਹੈ, ਉਹ ਅੰਮ੍ਰਿਤ ਧਾਰਾ ਤੋਂ ਸਾਡੇ ਕਿਵੇਂ ਪੈਂਦੀ ਹੈ? ਗੁਰੂ ਜੀ, ਜੋ ਧਾਰਾ ਅੰਮ੍ਰਿਤ ਦੀ ਅੰਦਰ ਕੋਈ ਗੁੱਝੀ ਹੈ ਉਹ ਇਕਾਗਰਤਾ ਹੋ ਜਾਣ 'ਤੇ ਆਪੇ ਚੋਏਗੀ, ਪਰ ਅਸੀਂ ਜਾਣਦੇ ਹਾਂ ਕਿ ਸਰੀਰ ਦੇ 5 ਪ੍ਰਸਿੱਧ ਰਸ ਹਨ ਅਤੇ 2 ਅੰਦਰਲੇ ਰਸ ਮਨ ਦੇ ਅਤੇ ਬੁੱਧੀ ਦੇ
ਇਹਨਾਂ ਸੱਤਾਂ ਵਿੱਚ ਪ੍ਰਤੀਬਿੰਬ ਤਾਂ ਸਾਡੇ ਨਿਰੰਕਾਰ ਦੇ ਆਤਮ ਰਸ ਦਾ ਹੀ ਪੈਂਦਾ ਹੈ ਨਾ। ਇਹਨਾਂ ਰਸਾਂ ਵਿੱਚ ਜੋ ਭੁਲੇਵਾ ਹੈ ਸੋ ਅਸੀਂ ਦੂਰ ਕਰਦੇ ਹਾਂ, ਸਰੀਰਕ ਹਿੱਸਾ ਵਿੱਚੋਂ ਵਿਤ੍ਰੇਕ ਕਰਕੇ ਵੱਖ ਕਰਦੇ ਹਾਂ, ਫਿਰ ਸ਼ੁੱਧ ਅੰਸ਼ ਜੋ ਰਸ ਦੀ ਹੈ ਉਸ ਨੂੰ ਨਖੇੜ ਲੈਂਦੇ ਹਾਂ। ਇਉਂ ਅਸੀਂ ਜੋ ਸਰੀਰਕ ਰਸਾਂ ਵਿੱਚੋਂ ਆਤਮ ਰਸ ਅਲੱਗ ਅਨੁਭਵ ਕਰਕੇ ਉਸ ਮਹਾਂਰਸ ਵਿੱਚ ਸਦਾ ਆਨੰਦ ਰਹਿੰਦੇ ਹਾਂ। ਪਰਥਰ ਸਾਧਨ ਕੀ? ਗੁਰੂ ਜੀ ਨਾਮ ਪਰਥਰ। ਜੋਗੀ ਸਾਧਨ ਸਾਧ ਕੇ ਕਾਇਆ ਮਾਂਝ ਕੇ ਸੈਂਕੜੇ ਬਰਸ ਜਿਉਂਦੇ ਹਨ ਤੋ ਸਾਡੇ ਅਨਿਆਈ ਕਾਲ ਨੂੰ ਕੀਕੂ ਫਤਿਹ ਕਰਦੇ ਹਨ। ਗੁਰੂ ਜੀ ਸਾਡੇ ਰਾਹੀਂ ਟੁਰਨ ਵਾਲੇ ਨਾਮ ਦਾ ਜਦ ਸਿਮਰਨ ਕਰਦੇ ਹਨ ਤਾਂ ਸੱਚ ਦਾ ਬ੍ਰਤ ਧਾਰਨ ਕਰਦੇ ਹਨ। ਨਾਮ ਸਾਰੀਆਂ ਮੈਲਾਂ ਨੂੰ ਧੋਂਦਾ ਹੈ। ਸੱਚ ਪਹਿਲੀ ਸੁੱਚ ਹੈ ਜੋ ਨਾਮ ਨਾਲ ਅੰਦਰ ਜਾਗਦੀ ਹੈ। ਸੋ ਨਾਮ ਪ੍ਰੇਮੀ ਇੱਕ ਤਾਂ ਬ੍ਰਤ ਧਾਰਦੇ ਹਨ ਕਿ ਅਸੀਂ ਸੱਚ 'ਤੇ ਟਿਕਾਂਗੇ, ਦੂਸਰੇ ਨਾਮ ਕੱਟਦਾ ਹੈ ਝੂਠ ਨੂੰ। ਇਉਂ ਅੰਦਰਲਾ ਸੱਚ ਪ੍ਰਗਟ ਹੋ ਜਾਂਦਾ ਹੈ। ਇਹ ਜੋ ਸੱਚ ਦੀ ਪ੍ਰਾਪਤੀ ਹੈ ਕਾਲ 'ਤੇ ਫਤਿਹ ਹੈ। ਸੱਚ ਨੂੰ ਅਨੁਭਵ ਕਰਨ ਵਾਲਾ ਹੁਣ ਦੀ ਛਿਣ ਵਿੱਚ ਹੋਂਦ ਦੀ ਪ੍ਰਤੀਤੀ 'ਤੇ ਟਿਕਦਾ ਹੈ। ਉਸ ਨੂੰ ਬੀਤ ਗਏ ਅਤੇ ਆਉਣ ਵਾਲੇ ਸਮੇਂ ਦੇ ਫਿਕਰ ਨਹੀਂ ਮਾਰਦੇ, ਕਿਉਂਕਿ ਜੋ ਲਗਾਤਾਰ ਰੌਂ ਅੰਦਰ ਪਈ ਹੈ ਉਹ ਹਰ ਛਿਣ ਸਿਮਰਨ ਵਿੱਚ ਰੱਖ ਰਹੀ ਹੈ। ਸਮੇਂ ਤਿੰਨ ਹਨ, ਭੂਤ ਬੀਤ ਗਿਆ, ਵਰਤਮਾਨ ਹੁਣ ਦਾ ਅਤੇ ਭਵਿੱਖਤ ਆਉਣ ਵਾਲਾ। ਭੂਤ ਵਰਤਮਾਨ ਵਿੱਚ ਅਤੇ ਵਰਤਮਾਨ ਭਵਿੱਖਤ ਵਿੱਚ ਪਰੋਤਾ ਪਿਆ ਹੈ।